गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी का अनुवाद किया होया एक लेख आप जी नूं सरवण करा रहे सी, जिसका सिरलेख है हिंदुस्तान की रसक किरत ते यूरोप। आओ उसका दूसरा हिस्सा सरवण करन की कोशिश करिए जी। इस किरत विच हर एक सूरत इको मुल ते इको जिनी लोड़ींदी वस्त है, ते सब मिलियां जुलियां आपे विच कुदरत रूप हो रही हैं, ते उन्हां दा संबंध केवल एक लहर दी लकीर नाल सूखमता नाल बद्धा पिया है, ते ओ निक्की डंडी सब नूं संभाल रही है। जिवें सब चीज़ां इसी दे अपने फल ते फुल हन, कुदरत दा ओ सरूप जिहड़ा रसक किरती इत्थे दर्शा रहा है, ओ बाहर दा इंद्रियां द्वारे तकिया सरूप नहीं, ओ तां कुल चर अचर सृष्टि दा अपने अंदर दे सुख विच एक सुरता प्राप्ति दा ढंग है, ते इस अहल अवस्था विच एक बलि जीवन हिल चल रही है। कोई चीज़ ऐसी नहीं जो इस जीवन हिल नू रोक सके, ते हर एक चीज़ इस जीवन हिल करके ही अपने आप थां ते सजी पई है। हर एक रसिक किरत दे सिलसिले दे अपने अपने संप्रदाय कुछ मंत्र ते सूत्र होंदे हन, जो मुड़ मुड़ दोहराए जांदे हन ते मुड़ मुड़ वरते जांदे हन, ते ए चुने सूत्र उस रसिक किरत दियां खासियतां दे घर पेतु होण करके बड़ी चंगी तरह दर्शांदे हन। ए सूत्र उस रसिक किरत दे खास अपने कथन होंदे हन, जिवें एक आदमी दे अपने तर्ज ते अपने शब्द ते चलन दा ढंग अपना वखरा हुंदा है, ते जिन्हां करके वह झट पछाता जांदा है, ते सब थी वखरा कीता जा सकदा है। इसी तरह वह खास तरज दे सूत्र अथवा मंत्र जिन्हां करके हिंदुस्तान दी रसक किरत सब होर किरतां थी वख कीती जा सकदी है, ते वखरी सियांती जा सकदी है। उन्हां विच्चों एक मजमून इस रसक किरत दा ओ मिलवा उक्रिया चित्र है, जिस विच एक स्त्री दी मूरत ते एक विरख दी मूरत नू एक सुर विच जोड़ के रख्या होया है, ते इस जोड़े दे कई एक ते कई तरह दे दौरान ते वटाए रूप असी हिंदुस्तान दे हर एक रसक किरत दे दौर विच वेखदे हां। रवायत दसदी है कि अशोक दा विरख तद फुलदा है जद किसी स्त्री दी चरण छोह नू खेड़दी है। हिंदुस्तान दी रसक किरत इस्त्री ते विरख नू इको वेले इकट्ठिया खिड़िया वेखना चाहुंदी है। इस्त्री दा जोबन इन्ना भरवां डुल रहा है कि वह अपने खिड़े जीवन नाल विरख नू ही फुलां नाल भर देंदी है। हिंदुस्तान दी रसक किरत इन्हां दोहां दे अंगां नू इको जे मोड़ाओ झुकाओ देंदी है, ते इको जे रूप विच ला के दसदी है, ते ये दोवें मूरतां एक नुहार दे बर्तन हो जांदे हन, जिस विच जीवन दी एकता रसक कलावान भर दिखांदा है। दरख्त इस्त्री दी मूरत नू जफी पा रहा है, ते इस्त्री दी मूरत एक राग हिल नाल भरी पई है, ते इउं ओ आपे नू अपनी अंदर दी खुशी विच आई लुटा रही है, आपा वार रही है, होरना नू दे रही है, ते उधर बिरख दियां टहणियां उसी ताल विच पींग झूट रही हैं, जेड़ी कि उस इस्त्री ने इस युगल मूर्ति विच आप पैदा कर दिता है। एहो युगल मूर्ति सदा नवें आवेश भरी सजरी तबीयत दे नवें पंथी नवें रंग विच निखर के आउंदी है, ते एहो युगल मूर्ति उस अटुट ते डूंगे आलमगीर संबंध दा चिन्ह है, जिस विच कुल सृष्टि एक होई पई है। इउं हिंदुस्तान दी रसक किरत विच कुदरत दा रूप उसदा दिसदा पिसदा बाहरला जिस्मी रूप नहीं, इसदा रूप तां इत्थे ओ डूंगा ते आद भाव है, जिहड़ा कि कुल जीवन दी एकता दे अनुभव थी पैदा हुंदा है। इउं हिंदुस्तान दी रसक किरत दा चिन्ह मत इहदा अत लोड़ींदा नुकता है, ते एओ गल ओदे कोल पहुंचण नू मुश्किल कर देंदी है, क्योंकि पहले सब थी इस चिन्ह मत दी अखर सुनासी दी लोड़ पैंदी है। पर एक गल भी एक पास्यों ते एक अंश विच ही ठीक कही जा सकती है। ਕਿਉਂਕਿ ਕੁੱਲ ਰਸ ਕਿਰਤ ਦੀਆਂ ਬਣਤਾਂ ਆਪਣਾ ਚਿੰਨ੍ਹ ਆਪ ਆਉਂਦੀਆਂ ਹਨ ਅਤੇ ਆਪਣੇ ਅਰਥ ਉਹ ਆਪ ਮੁਹਾਰੀਆਂ ਪ੍ਰਗਟ ਕਰ ਰਹੀਆਂ ਹੁੰਦੀਆਂ ਹਨ। ਇੱਕ ਰਸਕ ਕਲਾ ਦੇ ਕੀਤੇ ਕੰਮ ਦੀ ਨਿਰੀ ਹੋਂਦ ਕਿਸੇ ਅਰਥ ਦੀ ਚੀਜ਼ ਨਹੀਂ ਜਦ ਤੱਕ ਉਹ ਆਪਣੀ ਹੋਂਦ ਨਾਲ ਹੀ ਦੇਖਣ ਵਾਲੇ ਨੂੰ ਆਪਣੇ ਅੰਦਰਲੇ ਅਰਥ ਦੀ ਲਖਨਾ ਨਹੀਂ ਦਿੰਦੀ। ਹਰ ਇੱਕ ਰਸਕ ਕਿਰਤ ਦੀ ਸਤਾ ਉਹਦੇ ਅਰਥ ਵਿੱਚ ਆਉਂਦੀ ਹੈ। ਰਸਕ ਕਿਰਤ ਦਾ ਕਰਿਸ਼ਮਾ ਕੇਵਲ ਇਹ ਹੈ ਕਿ ਉਹ ਇੱਕ ਅੰਦਰਲੇ ਅਨੁਭਵ ਨੂੰ ਮੂਰਤੀਮਾਨ ਕਰਕੇ ਬਾਹਰ ਕੱਢ ਰੱਖਦਾ ਹੈ ਅਤੇ ਰਸਕ ਕਿਰਤ ਦੀ ਸੱਚਾਈ ਅੰਦਰਲੇ ਭਾਵਾਂ ਨੂੰ ਮੂਰਤੀ ਦੇ ਰੰਗਾਂ ਅਤੇ ਰੂਪਾਂ ਦੀ ਨੁਮਾਇਸ਼ ਵਿੱਚ ਅੱਖਾਂ ਗੋਚਰ ਕਰਨ ਵਿੱਚ ਆਉਂਦੀ ਹੈ। ਮੂਰਤੀਆਂ ਦੀ ਲੰਮੀਆਂ ਚੌੜੀਆਂ ਤਰਫਾਂ ਪਾਸਿਆਂ ਸਿਮਤਾਂ ਅਤੇ ਰੰਗਾਂ ਆਦਿ ਦੇ ਆਪੇ ਦੇ ਸੰਬੰਧਾਂ ਵਿੱਚ ਹੀ ਚਿੰਨ੍ਹ ਮੱਧ ਦੇ ਚਿੰਨ੍ਹ ਅਰਥ ਖੁੱਲ੍ਹ ਜਾਂਦੇ ਹਨ ਅਤੇ ਇਹਨਾਂ ਹੋਰ ਬਾਹਰਲੇ ਅਰਥਾਂ ਦੀ ਵਿਆਖਿਆ ਦੀ ਲੋੜ ਨਹੀਂ ਆਉਂਦੀ। ਇਹਨਾਂ ਮੂਰਤੀ ਦੀਆਂ ਇਕਸੁਰ ਹੋਈਆਂ ਤਬੀਅਤਾਂ ਦੇ ਵੱਖਰੇ ਵੱਖਰੇ ਰੰਗਾਂ ਅਤੇ ਮੁਦਰਾ ਨੂੰ ਆਦਮੀ ਆਪਣੇ ਅਦ੍ਰਿਸ਼ਟ ਮਨ ਵਿੱਚ ਆਪ ਮੁਹਾਰਾ ਤਹਿਕੀਕ ਕਰ ਲੈਂਦਾ ਹੈ। ਇਸ ਕਰਕੇ ਚਿੰਨ੍ਹ ਮਤਾਂਤਰਾਂ ਦੇ ਚਿੰਨ੍ਹ ਅੱਖਰਾਂ ਦੇ ਅਰਥ ਅਰ ਗਿਆਨ ਅਥਵਾ ਚਿੰਨ੍ਹ ਮਤ ਦੀ ਬੋਲੀ ਦੀ ਸਮਝ ਇਸ ਰਸਕ ਕਿਰਤ ਦੇ ਕੰਮਾਂ ਦੀਆਂ ਆਪਣੀਆਂ ਮੂਰਤਾਂ ਦੇ ਅਰਥ ਦੇ ਸਮਝ ਥੀ ਬਿਲਕੁਲ ਹੀ ਵੱਖਰੀ ਚੀਜ਼ ਹੈ ਅਤੇ ਇਸ ਚਿੰਨ੍ਹ ਬੋਲੀ ਦੇ ਗਿਆਨ ਦੀ ਸੋਝੀ ਨਾ ਹੋਣ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਸ ਬਿਨਾਂ ਹਿੰਦੁਸਤਾਨੀ ਰਸਕ ਕਿਰਤ ਦੇ ਕੰਮਾਂ ਦੀ ਸਮਝ ਆ ਹੀ ਨਹੀਂ ਸਕਦੀ। ਚਿੰਨ੍ਹ ਬੋਲੀ ਦਾ ਨਾ ਆਉਣਾ ਇਸ ਦੀ ਸਮਝਣ ਵਿੱਚ ਕੋਈ ਰੋਕ ਨਹੀਂ ਪਾ ਸਕਦਾ। ਮਿਸਾਲ ਦੇ ਤੌਰ 'ਤੇ ਰਸਕ ਕਿਰਤ ਦੀ ਚਿੰਨ੍ਹ ਬੋਲੀ ਦੇ ਕੁਛ ਇੱਕ ਅੱਖਰ ਲੈ ਕੇ ਦੇਖੋ, ਚੱਕਰ, ਤ੍ਰੈਸੂਲ, ਓਰਨਾ ਆਦਿ। ਇਹਨਾਂ ਚਿੰਨ੍ਹਾਂ ਦੇ ਸਦਾ ਲਈ ਇੱਕੋ ਜਿਹੇ ਉਹ ਠੱਪੇ ਠਪਾਏ ਅਰਥ ਹਨ ਅਤੇ ਇਹਨਾਂ ਦਾ ਸੰਬੰਧ ਰਸਕ ਕਿਰਤ ਨਾਲ ਨਹੀਂ ਕੇਵਲ ਰਸਕ ਕਿਰਤੀਆਂ ਦੇ ਮਜ਼ਬੀ ਓਟ ਚਿਤਵਨ ਨਾਲ ਹੈ ਅਤੇ ਇਸਤਰੀ ਤਾਂ ਪੱਛਮੀ ਮੱਧੇ ਸਮਿਆਂ ਦੀ ਰਸਕ ਕਿਰਤ ਦੀ ਚਿੰਨ੍ਹ ਬੋਲੀ ਨੂੰ ਸਮਝਣਾ ਕਿਸੇ ਤਰ੍ਹਾਂ ਕੋਈ ਘੱਟ ਕਠਨ ਨਹੀਂ ਅਤੇ ਸਭ ਕਿਸਮ ਦੇ ਹੋਏ ਮਹਰਕਿਆਂ ਨੂੰ ਪਹਿਚਾਨਣਾ ਅਤੇ ਵੱਖਰੇ ਵੱਖਰੇ ਸਾਧਾਂ ਅਤੇ ਫਕੀਰਾਂ ਜਿਨ੍ਹਾਂ ਦੀ ਗਿਣਤੀ ਬੜੀ ਵੱਡੀ ਹੈ, ਜਿਨ੍ਹਾਂ ਦੇ ਵੱਖਰੇ ਵੱਖਰੇ ਗੁਣਾਂ ਸਹਿਤ ਉਹਨਾਂ ਨੂੰ ਸਿਆਣਨਾ ਕੋਈ ਸੁਖਾਲਾ ਕੰਮ ਨਹੀਂ। ਅੱਜ ਤੱਕ ਹਿੰਦੁਸਤਾਨ ਦੀ ਰਸਕ ਕਿਰਤ ਨੂੰ ਇਹ ਮਿਹਣਾ ਮਿਲਦਾ ਰਿਹਾ ਹੈ ਕਿ ਇਸ ਨੂੰ ਅੰਗਾਂ ਦੀ ਅਸਲੀ ਬਨਾਵਟ, ਜੋੜ ਆਦਿ ਦੀ ਅਨਾਟਮੀ ਵਿੱਦਿਆ ਨਹੀਂ ਆਉਂਦੀ ਸੀ ਅਤੇ ਇਹਨਾਂ ਨੂੰ ਜੁੱਸੇ ਦੀ ਹੱਡੀ, ਮਾਸ, ਰਸ, ਨਸ ਆਦਿ ਦੇ ਠੀਕ ਠੀਕ ਥਾਂ ਦਾ ਪਤਾ ਨਹੀਂ ਸੀ। ਮਸੇ ਹੁਣ ਕੁਛ ਮਿਹਣਾ ਦੇਣਾ ਬੰਦ ਹੋਇਆ ਹੈ ਜਦ ਅਬਿੰਦਰ ਨਾਥ ਟੈਗੋਰ ਨੇ ਆਪਣੀ ਨਿੱਕੀ ਜਿਹੀ ਪੋਥੀ ਰਸਕ ਕਿਰਤ ਦੀ ਅਨਾਟਮੀ 'ਤੇ ਲਿਖੀ ਹੈ ਅਤੇ ਅਨਾਟਮੀ ਜਿਸ ਅਰਥ ਵਿੱਚ ਪੂਰਬ ਦੀ ਰਸਕ ਕਿਰਤ ਵਿੱਚ ਲਈ ਜਾਂਦੀ ਹੈ ਉਸਦਾ ਹਿੰਦੁਸਤਾਨ ਦੀ ਰਸਕ ਕਿਰਤ ਨਾਲ ਕੋਈ ਸੰਬੰਧ ਨਹੀਂ ਅਤੇ ਜੇ ਇਹ ਮੰਨ ਵੀ ਲਿਆ ਜਾਵੇ ਕਿ ਹਿੰਦੁਸਤਾਨ ਦੇ ਰਸਕ ਕਿਰਤ ਨੂੰ ਅਨਾਟਮੀ ਦਾ ਠੀਕ ਗਿਆਨ ਨਹੀਂ ਅਤੇ ਨਾ ਉਹਨੂੰ ਉਹਦੇ ਗਿਆਨ ਦੀ ਲੋੜ ਹੀ ਸੀ, ਤਾਂ ਵੀ ਉਹਦੀਆਂ ਬਣਾਈਆਂ ਮੂਰਤਾਂ ਅਤੇ ਚਿੱਤਰਾਂ ਦਾ ਇੱਕ ਸੋਹਣਾ ਅੰਗਿਕ ਰੂਪ ਹੈ ਅਤੇ ਸਭ ਤਰ੍ਹਾਂ ਦੁਨੀਆ ਸਜੀਆਂ ਫੱਬੀਆਂ ਲੱਗਦੀਆਂ ਹਨ। ਹਿੰਦੁਸਤਾਨ ਦੀ ਇਲਮੀ ਵਿਗਿਆਨਕ ਤਰਜ਼ ਕਿਸੇ ਮਾਡਲ ਦੀ ਹੂਬਹੂ ਤਸਵੀਰ ਉਤਾਰਨ ਵਾਲੀ ਨਹੀਂ। ਇਹ ਤਰਜ਼ ਤਾਂ ਉਸ ਕਿਰਤ ਦੇ ਕੰਮ ਦੇ ਆਪਣੇ ਰੂਪ ਨਾਲ ਸਾਰੀ ਬੱਜੀ ਪਈ ਹੈ। ਇਹ ਉਸ ਧਿਆਨ ਦੀ ਕਿਰਤ ਵਿੱਚ ਗੁੰਦੀ ਪਈ ਹੈ ਜਿਹਦੀ ਅਨਾਟਮੀ ਆਦਿ ਉਹਦਾ ਕੰਮ ਆਪ ਉਹ ਨਿਬੜਦਾ ਹੈ ਅਤੇ ਸੱਚ ਪੁੱਛਿਆ ਜਾਵੇ ਤਾਂ ਜਿਸਮਾਂ ਅਤੇ ਆਡਾ ਢੇਸਿਆਂ ਦੀ ਥਾਂ ਕਦ ਕਾਮਤ, ਜੋੜ ਤੋੜ ਆਦਿ ਦਾ ਇੱਕ ਦੂਜੇ ਨਾਲ ਸੰਬੰਧ ਹੈ ਅਤੇ ਇੱਕ ਬਣਤ ਦਾ ਖਾਸ ਰਾਗ ਤਾਲ ਆਦਿ ਇਸ ਲਈ ਸਹੀ ਕੀਤਾ ਜਾਂਦਾ ਹੈ ਕਿ ਇਹਨਾਂ ਦੁਆਰਾ ਉਸ ਅੰਦਰਲੇ ਆਤਮਕ ਰੂਹਾਨੀਅਤ ਧਿਆਨ ਵਿੱਚ ਆਏ ਸਿੱਧ ਹੋਏ ਆਦਰਸ਼ ਖਿਆਲ ਨੂੰ ਪੂਰੀ ਤਰ੍ਹਾਂ ਜ਼ਾਹਿਰ ਕੀਤਾ ਜਾਵੇ ਅਤੇ ਭਾਵੇਂ ਅਨਾਟਮੀ ਹੈ ਭਾਵੇਂ ਨਹੀਂ, ਹਿੰਦੁਸਤਾਨ ਦੀ ਰਸਕ ਕਿਰਤ ਇਸ ਗੱਲ ਨੂੰ ਮੁੱਖ ਰੱਖਦੀ ਹੈ ਅਤੇ ਇਹ ਅੰਦਰਲੇ ਪ੍ਰਭਾਵਾਂ ਨੂੰ ਦੱਸਣ ਵਿੱਚ ਇੱਕ ਸਹਿਜ ਸੁਭਾਅ, ਸਿੱਧੀ ਸੁਭਾਵਕਤਾ ਵਿੱਚ ਇੱਕ ਨਵੀਂ ਅੰਦਰ ਦੀ ਕੁਦਰਤ ਦੀ ਪੈਦਾ ਕਰ ਦੇਣ ਦੀ ਸ਼ਕਤੀ ਰੱਖਦੀ ਹੈ। ਰਸਕ ਕਿਰਤ ਦੀਆਂ ਬਣਾਈਆਂ ਮੂਰਤਾਂ, ਚਿੱਤਰ, ਰੂਪ ਆਦਿ ਇਸ ਦੀ ਆਪਣੀ ਬਣਾਈ ਇੱਕ ਅਦਭੁਤ ਸ੍ਰਿਸ਼ਟੀ ਹੈ। ਭਾਵੇਂ ਇਸਨੇ ਸ੍ਰਿਸ਼ਟੀ ਬਣਾਈ ਆਦਮੀ ਦੇ ਹੱਥਾਂ ਦੁਆਰਾ ਹੀ ਹੈ, ਪਰ ਉਸ ਕਰਤਾਰ ਦੇ ਆਵੇਸ਼ ਹੇਠ ਬਣੀ ਹੈ, ਜਿਹਦਾ ਹੁਕਮ ਸਰਬੱਤ ਚੱਲਦਾ ਹੈ, ਅਤੇ ਇਹ ਬਣਾਉਣ ਵਾਲੇ ਹੱਥ ਵੀ ਉਸੀ ਕਰਤਾਰੀ ਸ਼ਕਤੀ ਦੇ ਹੁਕਮ ਵਿੱਚ ਉਸ ਅੰਦਰ ਦੇ ਉੱਗਣ ਅਤੇ ਵਧਣ ਵਾਲੇ ਜੀਵਨ ਦੇ ਟਿਕਾ ਨੂੰ ਆਤਮਕ ਅਤੇ ਕਰਤਾਰ ਦੇ ਕੁਦਰਤੀ ਨਿਯਮਾਂ ਅਨੁਸਾਰ ਚੱਲਦੇ ਹੋਏ ਪ੍ਰਕਾਸ਼ ਕਰਦੇ ਹਨ। ਹਾਂ, ਰਸਕ ਕਿਰਤ ਦੇ ਆਵੇਸ਼ ਵਿੱਚ ਇਹ ਹੱਥ ਉਹ ਇੱਕਾ ਹੁਕਮ ਮਨ ਤੁਰਦੇ ਹਨ ਅਤੇ ਉਸੀ ਚਾਲ ਅਤੇ ਤਾਲ ਵਿੱਚ ਤੁਰਦੇ ਹਨ ਜਿਸ ਵਿੱਚ ਉਹ ਮੂਰਤਾਂ ਦੀ ਸਿਰਜਣ ਹਰ ਰਸਕ ਕਿਰਤੀ ਦੀ ਮਰਜ਼ੀ ਚਲਾਉਂਦੀ ਹੈ। ਇਉਂ ਬਣੀ ਮੂਰਤ ਅਤੇ ਉਹਦਾ ਰੂਪ ਰਸਕ ਕਿਰਤ ਦੇ ਕਰਿਸ਼ਮੇ ਨਵੀਆਂ ਨਵੀਆਂ ਅੰਦਰੋਂ ਆਈਆਂ ਪੈਦਾਇਸ਼ਾਂ ਹਨ। ਹਾਂਜੀ, ਅਤੇ ਇਹ ਧਿਆਨ ਜੰਮੀਆਂ ਮੂਰਤਾਂ ਅੱਗੇ ਆਈਆਂ ਹੋਈਆਂ ਸ੍ਰਿਸ਼ਟ ਹੋ ਚੁੱਕੀਆਂ ਚੀਜ਼ਾਂ ਅਥਵਾ ਕੁਦਰਤ ਦੇ ਪਦਾਰਥਾਂ ਅਤੇ ਮੂਰਤਾਂ ਅਤੇ ਜਿਸਮ ਦੀਆਂ ਨਿਰੀਆਂ ਹੂ ਬਹੂ ਫੋਟੋ ਨਹੀਂ ਹਨ। ਪਰ ਰਸਕ ਕਿਰਤ ਦਾ ਕੰਮ ਦੋ ਪਾਸੀ ਹੁੰਦਾ ਹੈ। ਇੱਕ ਹੱਥ 'ਤੇ ਤਾਂ ਕਾਦਰ ਕੁਦਰਤ ਆਦਮੀਆਂ ਰਾਹੀਂ ਰੂਪ ਅਤੇ ਮੂਰਤਾਂ ਪੈਦਾ ਕਰਦੀ ਹੈ, ਅਤੇ ਦੂਜੇ ਹੱਥ 'ਤੇ ਆਦਮੀ ਆਪ ਕੁਦਰਤ ਦਾ ਮੁਕਾਬਲਾ ਕਰਕੇ ਆਪਣੇ ਅੰਦਰਲੇ ਨੂੰ ਕੁਦਰਤ ਦੇ ਅੰਦਰਲੇ ਨਾਲ ਮਿਲਾ ਕੇ ਇੱਕ ਸੁਰ ਹੋ ਇੱਕ ਟਿਕਾ ਵਿੱਚ ਆਉਂਦਾ ਹੈ। ਕੁਦਰਤ ਤਾਂ ਇੱਕ ਉੱਚੇ ਕਾਦਰ ਦੀ ਸ੍ਰਿਸ਼ਟੀ ਹੈ ਜਿਸ ਵਿੱਚ ਆਦਮੀ ਆਪ ਇੱਕ ਨਿਰਾ ਪਦਾਰਥ ਅਥਵਾ ਮੂਰਤ ਹੈ, ਅਤੇ ਇਸ ਨੁਕਤੇ ਖਿਆਲ ਥੀ ਇਹ ਕੁੱਲ ਕੁਦਰਤ ਮਫੂਲ ਹੈ, ਫਾਇਲ ਨਹੀਂ। ਅਤੇ ਰਸਕ ਕਿਰਤ ਵਿੱਚ ਆਦਮੀ ਦੀ ਸਭ ਥੀ ਉੱਚੀ ਫਾਇਲੀ ਦੀ ਸਿੱਟੇ ਹਨ। ਹੁਣ ਅਸੀਂ ਪੁੱਛਦੇ ਹਾਂ ਕਿ ਹਿੰਦੁਸਤਾਨੀ ਰਸਕ ਕਿਰਤ ਦੀ ਖਾਸ ਸਿਆਣ ਕੀ ਹੈ, ਅਰਥਾਤ ਇਹਦਾ ਸੁਹਣਪ ਯਾਨੀ ਬਿਊਟੀ ਦਾ ਆਦਰਸ਼ ਚਿਤਵਨ ਕੀ ਹੈ ਅਤੇ ਕਿਸ ਤਰ੍ਹਾਂ ਦਾ ਹੈ। ਸੁਹਣਪ ਬਾਬਤ ਯੂਰਪ ਦਾ ਆਦਰਸ਼ ਚਿਤਵਨ ਤਾਂ ਇਹ ਹੈ ਕਿ ਸੁਹਣਪ ਇੱਕ ਪੂਰਨਤਾ ਹੈ ਜਿਸ ਵਿੱਚ ਸਭ ਅੰਗਾਂ, ਚਿਹਰਿਆਂ, ਨੁਹਾਰਾਂ, ਹੱਥਾਂ, ਪੈਰਾਂ, ਅੱਖਾਂ ਦੀ ਇੱਕ ਪੂਰੀ ਸਡੋਲਤਾ, ਇੱਕ ਸੁਰ ਹੋਈ ਅਕਹਿ ਅਟੁਕਤਾ ਅਤੇ ਸਭ ਦਾ ਮਿਲਵਾਂ ਇੱਕ ਪ੍ਰਭਾਵ, ਬਸ ਇਹ ਸੁਹਣਪ ਹੈ ਅੱਖਾਂ ਦਾ ਵਿਸ਼ਾ ਜਿਹੜਾ ਉਹ ਅਸਰ ਪਾਉਂਦਾ ਹੈ ਜਿਸ ਕਰਕੇ ਜੀ ਕਹਿ ਉੱਠਦਾ ਹੈ ਉਹ ਸੋਹਣੀ ਚੀਜ਼। ਸੁਹਣਪ ਲਫਜ਼ਾਂ ਵਿੱਚ ਕਈ ਨਹੀਂ ਜਾ ਸਕਦੀ, ਪਰ ਜਿੱਥੇ ਕਿੱਥੇ ਕਿਧਰੇ ਇਹ ਅੰਗਾਂ ਦੀ ਇੱਕ ਸੁਰਤਾ ਹੁੰਦੀ ਹੈ, ਇਹ ਆਪ ਮੁਹਾਰੀ ਸਪਸ਼ਟ ਹੁੰਦੀ ਹੈ ਅਤੇ ਉਸ ਵਿੱਚ ਮਨਲੀਨ ਹੋ ਕੇ ਆਪਣੇ ਉਹਨੂੰ ਜਾਣ ਜਾਂਦਾ ਹੈ। ਪਰ ਹਿੰਦੁਸਤਾਨ ਦੀ ਰਸਕ ਕਿਰਤ ਉਸ ਸੁਹੱਪਣ ਨੂੰ ਵੇਖ ਕੇ ਉਹਦੇ ਅਕਹਿ ਪ੍ਰਭਾਵ ਦਾ ਸੋਮਾ ਪੁੱਛਦੀ ਹੈ ਅਤੇ ਇਸ ਆਪਣੇ ਪ੍ਰਸ਼ਨ ਦਾ ਉੱਤਰ ਇੱਕ ਰੂਹਾਨੀ ਅਧਿਆਤਮਕ ਝੁਕਾ
ਟਿਕਾ ਵਿੱਚ ਲੱਭਦੀ ਹੈ
ਅਤੇ ਇਸ ਸੋਮੇ ਨੂੰ ਲੱਭ ਕੇ ਇਸ ਸੋਮੇ ਵਿੱਚ ਟੁੱਬੀ ਲਾਹ ਆਪਣੀ ਲੋੜ ਅਨੁਸਾਰ ਹੱਥ, ਪੈਰ, ਅੰਗ, ਚਿਹਰੇ, ਬਸ਼ਰੇ, ਨੁਹਾਰ ਅਤੇ ਸਰੀਰ ਦੀ ਹਰਕਤ ਆਦਿ ਸਭ ਲਿਆਉਂਦੀ ਹੈ ਅਤੇ ਉੱਥੋਂ ਹੀ ਰਮਜ਼ਾਂ, ਇਸ਼ਾਰੇ, ਅਦਾਵਾਂ ਅਤੇ ਤਰਜ਼ਾਂ ਚੁਣ ਆਪਣੀ ਅੰਦਰਲੀ ਦੀ ਲੱਭੀ ਹਾਲਤ ਨੂੰ ਦੱਸਣ ਲਈ ਇੱਕ ਵੱਖਰੀ ਬੋਲੀ ਬਣਾ ਲੈਂਦੀ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।